SBS Radio.
ਅੱਜ ਸਾਡੇ ਨਾਲ ਜੁੜੇ ਨੇ ਅੰਮ੍ਰਿਤਪ੍ਰੀਤ ਕੌਰ ਜੀ, ਜੋ ਕਿ ਏਮਜ਼ ਆਸਟ੍ਰੇਲੀਆ ਨੂੰ ਰਿਪ੍ਰੈਜ਼ੈਂਟ ਕਰ ਰਹੇ ਨੇ ਇੱਥੇ ਸੈਟਲਮੈਂਟ ਐਂਡ ਸਿਟੀਜ਼ਨਸ਼ਿਪ ਇਨ ਸਿਵਲ ਸੋਸਾਇਟੀ ਦੀ ਕਾਨਫਰੰਸ ਦੇ ਵਿੱਚ। ਬਹੁਤ ਹੀ ਨਿੱਘਾ ਸਵਾਗਤ ਹੈ ਜੀ ਤੁਹਾਡਾ SBS ਦੇ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਪ੍ਰੀਤ।
ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਏਮਜ਼ ਆਸਟ੍ਰੇਲੀਆ ਕੀ ਕੰਮ ਕਰਦੀ ਹੈ ਸੋਸਾਇਟੀ ਦੇ ਵਿੱਚ।
ਏਮਜ਼ ਆਸਟ੍ਰੇਲੀਆ ਇੱਕ ਸਟੇਟ ਗਵਰਨਮੈਂਟ ਐਂਟੀਟੀ ਹੈ, ਕੰਮ ਕਰਦੀ ਹੈ ਰਿਫਿਊਜੀਸ ਨਾਲ, ਅਸਾਈਲਮ ਸੀਕਰਸ ਦੇ ਨਾਲ, ਜਿਹੜੇ ਨਿਊਲੀ ਅਰਾਈਵ ਮਾਈਗ੍ਰੈਂਟਸ ਉਹਨਾਂ ਨਾਲ। ਇਹ ਕੁਆਇਟ ਡਾਇਵਰਸ ਜਿੰਨੀਆਂ ਵੀ ਕਮਿਊਨਿਟੀਜ਼ ਨੇ ਉਹਨਾਂ ਸਾਰਿਆਂ ਨਾਲ ਕੰਮ ਕਰਦੀ ਹੈ। ਇਹਦੇ ਵੱਖਰੇ ਵੱਖਰੇ ਪ੍ਰੋਗਰਾਮਸ ਨੇ ਅਤੇ ਵੀ ਡੋਂਟ ਲਾਈਕ ਟੂ ਕਾਲ ਦਮ ਡਿਵੀਜ਼ਨਸ, ਪਰ ਜਿੱਦਾਂ ਕਿ ਸੈਟਲਮੈਂਟ ਕੰਮ ਕਰਦੀ ਹੈ ਜਿਹੜੇ ਨਿਊਲੀ ਅਰਾਈਵਡ ਮਾਈਗ੍ਰੈਂਟ ਜਿਹੜੇ ਕਿ PR ਆਏ ਨੇ ਜਾਂ ਰਿਫਿਊਜੀ ਵੀਜ਼ਾਸ 'ਤੇ ਆਏ ਨੇ, ਅਸਾਈਲਮ ਸੀਕਰਸ ਆਏ ਨੇ, ਉਹਨਾਂ ਦੀ ਇੱਥੇ ਸੈਟਲਮੈਂਟ ਹੋਣ, ਉਹਨਾਂ ਦੇ ਇੰਗਲਿਸ਼ ਪ੍ਰੋਗਰਾਮ ਹੈਗੇ ਹੈ ਏਮਜ਼ ਆਸਟ੍ਰੇਲੀਆ ਵਿੱਚ, ਜਿਹੜੇ ਕਿ ਉਹਨਾਂ ਨੂੰ ਇੰਗਲਿਸ਼, ਕਈ ਵਾਰੀ ਤਾਂ ਉਹਨਾਂ ਦੀ ਵੀਜ਼ਾ ਰਿਕੁਆਇਰਮੈਂਟ ਹੁੰਦੀ ਹੈ, ਕਈ ਵਾਰੀ ਉਹਨਾਂ ਦਾ ਲੈਵਲ ਨਹੀਂ ਹੁੰਦਾ, ਪਰ ਉਹ ਸਟਿਲ ਐਕਸੈਸ ਕਰ ਸਕਦੇ ਹੈ। ਐਜ਼ ਮੈਂ ਪੰਜਾਬੀ ਰੇਡੀਓ ਨਾਲ ਗੱਲ ਕਰਦੀ ਪਈ ਹਾਂ, ਅਤੇ ਜਿਵੇਂ ਮੈਂ ਕੱਲ੍ਹ ਹੀ ਗੱਲ ਕਰ ਰਹੀ ਸੀ ਆਪਣੇ ਕੁਲੀਗਸ ਦੇ ਨਾਲ ਜਿਹਨਾਂ ਕੋਲ ਸਾਰੇ ਸਟੈਟਸ ਨੇ, ਉਹ ਕਹਿ ਰਹੇ ਸੀ ਕਿ ਸਪੈਸ਼ਲੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਜਾਂ ਇੰਡੀਅਨ ਓਵਰਆਲ ਕਮਿਊਨਿਟੀ ਹੈ, ਇਹ ਸਾਡੀਆਂ ਸਰਵਿਸਿਸ ਐਕਸੈਸ ਕਰ ਸਕਦੇ ਨੇ। ਜਸਟ ਉਹੀ ਗਰੁੱਪ, ਉਹੀ ਕੋਹਰਟ ਸਿਰਫ ਐਕਸੈਸ ਕਰਦਾ ਹੈ ਜਿਹਨਾਂ ਨੂੰ ਵੀਜ਼ਾ ਕੰਡੀਸ਼ਨ ਲੱਗ ਕੇ ਆਈ ਹੁੰਦੀ ਹੈ, ਬਟ ਸਟਿਲ ਜੇ ਉਹਨਾਂ ਦੀ ਜਾਂ ਉਹਨਾਂ ਦੀ ਇੰਗਲਿਸ਼ ਬਹੁਤ ਵਧੀਆ ਹੁੰਦੀ ਹੈ, ਅਤੇ ਜੇ ਨਹੀਂ ਹੁੰਦੀ, ਜਿੱਦਾਂ ਸਪਾਊਸ ਵੀਜ਼ਾਸ 'ਤੇ ਕਈ ਆਉਂਦੀਆਂ ਨੇ, ਉਹਨਾਂ ਦੀ ਨਹੀਂ ਵੀ ਕੰਡੀਸ਼ਨ ਹੈਗੀ, ਬਟ ਸਟਿਲ ਦੇ ਐਲੀਜੀਬਲ ਨੇ ਏਮਜ਼ ਆਸਟ੍ਰੇਲੀਆ ਦੀ ਸਰਵਿਸਿਸ, ਜਿਹਨਾਂ ਵਿੱਚ ਉਹ ਇੰਗਲਿਸ਼ ਕਲਾਸਿਸ ਲਾ ਸਕਦੇ ਆ। ਪਲੱਸ ਇਹਦੇ ਵਿੱਚ ਇੰਪਲੋਇਮੈਂਟ ਨੂੰ ਵੀ ਅਸੀਂ ਬਹੁਤ ਪ੍ਰਮੋਟ ਕਰਦੇ ਹਾਂ, ਇੱਕ ਸਾਡੀ ਡਿਵੀਜ਼ਨ ਹੈਗੀ ਹੈ। ਵੈਸੇ ਤਾਂ ਉਹਦੇ ਕੁਛ ਪ੍ਰੋਗਰਾਮ ਨੇ ਜਿਹੜੇ ਕਿ ਸੈਂਟਰ ਲਿੰਕ ਦੇ ਥਰੂ ਰੈਫਰ ਹੋ ਕੇ ਕਲਾਇੰਟਸ ਆਉਂਦੇ ਨੇ, ਜਿਹੜੇ ਲਾਈਕ ਲੁਕਿੰਗ ਫੋਰ ਜੋਬਸ, ਉਹ ਜੋਬ ਐਕਟਿਵ ਦੇ ਨਾਲ ਹੁਣ ਨਿਊ ਟੈਂਡਰ ਸਾਡਾ ਲਾਸਟ ਈਅਰ ਤੋਂ ਚੇਂਜ ਹੋਇਆ, ਅਤੇ ਫਿਰ ਕੋਈ ਵੀ ਐਕਸੈਸ ਕਰ ਸਕਦਾ ਉਹ ਵਾਲੀਆਂ ਸਰਵਿਸ। ਅਤੇ ਪਲੱਸ ਜਿਹੜੇ ਆਪਣੇ ਪੰਜਾਬੀ ਕਮਿਊਨਿਟੀ ਹੈ ਉਹ ਸਾਰੀ ਏਮਜ਼ ਆਸਟ੍ਰੇਲੀਆ ਕਿਸੇ ਵੀ ਸਾਈਟ 'ਤੇ ਆ ਕੇ ਪੁੱਛ ਸਕਦੀ ਹੈ, ਅਤੇ ਅਸੀਂ ਸਾਡੇ ਕੋਲ ਜਿਵੇਂ ਜੋਬ ਕਲੱਬਸ ਹੈਗੇ ਹੈ, ਰਿਜ਼ਿਊਮੇ ਰਾਈਟਿੰਗ ਹੁੰਦੀ ਹੈ, ਉਹਦੇ ਵਿੱਚ ਇੰਟਰਵਿਊ ਕਿੱਦਾਂ ਕਰਨੀ ਹੈ, ਸਾਰੀ ਅਸੀਂ ਉਹਨਾਂ ਦੀ ਸਪੋਰਟ ਕਰ ਸਕਦੇ ਹਾਂ। ਅਤੇ ਇੰਗਲਿਸ਼ ਲੈਂਗੁਏਜ ਹੋ ਗਿਆ, ਇੰਪਲੋਇਮੈਂਟ ਹੋ ਗਿਆ, ਇਸ ਤੋਂ ਇਲਾਵਾ ਜਿਵੇਂ ਇੱਥੇ ਹੋਰ ਚੀਜ਼ਾਂ ਨੇ ਜਿੱਦਾਂ ਹੈਲਥ ਦੇ ਐਜੂਕੇਸ਼ਨ ਸੈਸ਼ਨ ਕਰਦੇ ਹਾਂ। ਓਵਰ ਆਰਚੀ ਏਮਜ਼ ਆਸਟ੍ਰੇਲੀਆ, ਜੇ ਮੈਂ ਇੱਕ ਨਟ ਸ਼ੈਲ 'ਚ ਕਹਾਂ, ਅਤੇ ਜਿਹੜੀਆਂ ਜਿੰਨੀਆਂ ਵੀ ਚੀਜ਼ਾਂ ਜਦੋਂ ਕੋਈ ਬੰਦਾ ਇੱਕ ਨਵੇਂ ਦੇਸ਼ 'ਚ ਆਉਂਦਾ ਤਾਂ ਉਹਨੂੰ ਜਿਹੜੀਆਂ ਇਫੈਕਟ ਕਰਦੀਆਂ ਨਾ, ਉਹਨਾਂ ਨੂੰ ਪੂਰੀਆਂ ਐਡਰੈਸ ਕਰਨ 'ਚ, ਉਹਨਾਂ ਦੀ ਪ੍ਰੋਪਰ ਸੈਟਲਮੈਂਟ ਹੋਣ 'ਚ, ਵਸਣ 'ਚ ਹੈਲਪ ਕਰਦਾ।
ਠੀਕ ਹੈ ਜੀ, ਅਤੇ ਤੁਹਾਨੂੰ ਆਪਣੇ ਸਰਵਿਸ ਪ੍ਰੋਵਾਈਡ ਕਰਨ ਦੇ ਵਿੱਚ ਕੀ ਸਾਹਮਣੇ ਆਇਆ ਹੈ ਕਿ ਸਭ ਤੋਂ ਜ਼ਿਆਦਾ ਮੁਸ਼ਕਿਲ ਪੰਜਾਬੀ ਮਾਈਗ੍ਰੈਂਟਸ ਨੂੰ ਖਾਸ ਕਰ ਕਿਸ ਚੀਜ਼ ਦੀ ਪੈਂਦੀ ਹੈ? ਜਿਵੇਂ ਤੁਸੀਂ ਲੈਂਗੁਏਜ ਅਤੇ ਬਾਕੀ ਚੀਜ਼ਾਂ ਬਾਰੇ, ਇੰਪਲੋਇਮੈਂਟ ਬਾਰੇ ਦੱਸਿਆ, ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ ਉਹਨਾਂ ਨੂੰ?
ਜੇ ਅਸੀਂ ਇਹਦੇ ਵਿੱਚ ਜੇ ਜੈਂਡਰ ਸਪੈਸੀਫਿਕ ਗੱਲ ਕਰੀਏ, ਤੇ ਜਿਹੜੀਆਂ ਆਪਣੀਆਂ ਬੰਦੇ ਆ ਜਦੋਂ ਆਪਣੇ ਮੇਲ ਆਉਂਦੇ ਆ ਇੱਥੇ, ਕਿਉਂਕਿ ਉਹ ਬੜੇ ਹਾਈਲੀ ਕੁਆਲੀਫਾਈਡ ਹੁੰਦੇ ਆ, ਪਿੱਛੇ ਕੰਮ ਵੀ ਕਰਦੇ ਹੁੰਦੇ ਆ, ਇੱਥੇ ਆ ਕੇ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਆ ਉਹ ਰਿਕੋਗਨਾਈਜ਼ ਨਹੀਂ ਹੋ ਪਾਉਂਦੀ, ਉਸ ਲੈਵਲ 'ਤੇ ਨਹੀਂ ਹੁੰਦੀ, ਫਿਰ ਉਸ ਲੈਵਲ 'ਤੇ ਉਹ ਕੰਮ ਨਹੀਂ ਕਰ ਪਾਉਂਦੇ। ਅਤੇ ਇੱਕ ਮੇਰੇ ਖਿਆਲ ਸੇ ਇੰਪਲੋਇਮੈਂਟ ਤਾਂ ਕੰਮ ਤਾਂ ਉਹਨਾਂ ਨੂੰ ਕੋਈ ਨਾ ਕੋਈ ਮਿਲ ਜਾਂਦਾ, ਪਰ ਕਿ ਜਿਹੜੇ ਉਹਨਾਂ ਦਾ ਸਟੇਟਸ ਹੈ, ਲੈਵਲ ਹੈ, ਜਿਹੜੇ ਕੰਮ 'ਤੇ ਉਹ ਕਰਦੇ ਰਹੇ, ਉਸ ਲੈਵਲ ਦਾ ਇੱਥੇ ਕੰਮ ਨਹੀਂ ਮਿਲਦਾ। ਠੀਕ ਹੈ, ਫਿਰ ਤੁਸੀਂ ਜੇ ਆਪਾਂ ਫੀਮੇਲ ਦੀ ਗੱਲ ਕਰੀਏ ਇਸੇ ਇਸ਼ੂ ਦੇ ਵਿੱਚ, ਕਿਉਂਕਿ ਜਿਵੇਂ ਸਾਡੀ ਕਲਚਰਲ ਇਸ਼ੂ ਹੈਗਾ ਆ, ਜਾਂ ਕੋਈ ਸਾਡਾ ਮਾਈਂਡਸੈਟ ਕਹਿ ਲਓ ਕਿ ਬੰਦੇ ਨੂੰ ਪਹਿਲਾਂ ਜੋਬ ਮਿਲਣੀ ਚਾਹੀਦੀ ਹੈ, ਇਹ ਇਸ਼ੂ ਤਾਂ ਉਹਨਾਂ ਵਾਸਤੇ, ਫਿਰ ਜਨਾਨੀਆਂ ਵਾਸਤੇ ਹੋਰ ਵੀ ਮੁਸ਼ਕਿਲ ਹੈ, ਕਿਉਂਕਿ ਉਹ ਫਿਰ ਸੈਕੰਡਰੀ ਸਟੇਟਸ 'ਚ ਆ ਜਾਂਦੀਆਂ ਕਿ ਪਹਿਲਾਂ ਬੰਦੇ ਨੂੰ ਮਿਲ ਜਾਏ, ਸਾਨੂੰ ਤਾਂ ਮਿਲ ਹੀ ਜਾਏਗਾ। ਇਹ ਇਸ਼ੂ ਬਹੁਤ ਵੱਡਾ ਹੈ, ਇਹ ਇਸ਼ੂ ਹੀ ਬਹੁਤ ਸਾਰੀ ਇੱਕ ਵੱਡੀਆਂ ਡੋਮੈਸਟਿਕ ਵਾਇਲੈਂਸ ਦੀਆਂ ਜਾਂ ਫੈਮਿਲੀ ਵਾਇਲੈਂਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੀ ਜਿਹੜਾ ਇਸ਼ੂ ਹੈ ਨਾ, ਉਹਦਾ ਕਾਰਨ ਹੈ ਫਰਸਟ੍ਰੇਸ਼ਨ। ਅਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਅਸੀਂ ਫੈਮਿਲੀ ਵਾਇਲੈਂਸ ਅਤੇ ਇੰਪਲੋਇਮੈਂਟ, ਇਹ ਸਾਰੇ ਇਸ਼ੂ ਸਾਨੂੰ ਇਕੱਠੇ ਲੈ ਕੇ ਚੱਲਣੇ ਚਾਹੀਦੇ ਆ, ਇੱਕ ਦੂਜੇ ਨੂੰ ਬਹੁਤ ਕੰਟਰੀਬਿਊਟ ਕਰਦੇ। ਇੰਗਲਿਸ਼ ਤਾਂ ਆਪਾਂ ਜਿਵੇਂ ਪਹਿਲਾਂ ਤਾਂ ਦੱਸ ਦਿੱਤਾ ਕਿ ਉਹ ਤਾਂ ਫਸਟ ਸਟੈਪ ਹੈ, ਇੰਗਲਿਸ਼ ਸਿੱਖਣੀ ਹੈ, ਇੰਗਲਿਸ਼ ਸਪੀਕਿੰਗ ਕੰਟਰੀ ਹੈ, ਪਰ ਜਿਵੇਂ ਅਮੈਰੀਕਾ ਸੇ ਇੰਪਲੋਇਮੈਂਟ ਵਿੱਚ ਇਕੱਲਾ ਇੰਪਲੋਇਮੈਂਟ ਦਾ ਇਸ਼ੂ ਨਹੀਂ ਹੈ, ਬਟ ਜਿਹੜਾ ਉਹਨਾਂ ਦਾ ਪਿੱਛੇ ਬੈਕਗਰਾਊਂਡ ਹੈ, ਉਸ ਲੈਵਲ 'ਤੇ ਐਜੂਕੇਸ਼ਨ ਮਿਲਣਾ ਜਿਹੜਾ ਹੈ ਨਾ, ਉਹ ਮੁਸ਼ਕਿਲ। ਏਮਜ਼ ਆਸਟ੍ਰੇਲੀਆ ਵਿੱਚ ਸਾਡੇ ਕੋਲ ਹੈਗੇ ਹੈ ਮੈਂਟਰਿੰਗ ਪ੍ਰੋਗਰਾਮ, ਜਿਹਦੇ ਵਿੱਚ ਜਿਹੜੇ ਉਹਨਾਂ ਦੇ ਬੈਕਗਰਾਊਂਡ ਹੈਗਾ, ਪਿੱਛੇ ਮੰਨ ਲਓ ਕੋਈ ਇੰਜੀਨੀਅਰ ਹੈ ਜਾਂ ਉਸ ਲੈਵਲ 'ਤੇ, ਤਾਂ ਜੋਬ ਮਿਲਣੀ ਥੋੜ੍ਹੀ ਬਹੁਤ ਉਹਨਾਂ ਨੂੰ ਪੜ੍ਹਾਈ ਕਰਨੀ ਪਏਗੀ, ਪਰ ਸਾਡਾ ਉਹਦੇ ਵਿੱਚ ਕੀ ਕਿ ਅਸੀਂ ਜਿਹੜੇ ਇੱਥੋਂ ਦੇ ਉਹ ਸਕਿੱਲਡ ਹੁੰਦੇ ਆ, ਵਲੰਟੀਅਰਸ ਹੁੰਦੇ ਆ, ਅਸੀਂ ਉਹਨਾਂ ਨੂੰ ਹਾਇਰ ਕਰਦੇ ਹਾਂ, ਵਲੰਟੀਅਰ ਬੇਸਿਸ 'ਤੇ ਆਉਂਦੇ ਆ, ਆ ਕੇ ਉਹਨਾਂ ਦੀ ਮੈਂਟਰਿੰਗ ਕਰਦੇ ਆ, ਇਟਸ ਲਾਈਕ ਨੈਟਵਰਕਿੰਗ, ਅਤੇ ਫਿਰ ਉਹਨਾਂ ਨੂੰ ਅਸੀਂ ਮਰਜ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦਾ ਲੈਵਲ ਮੈਚ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਸੇ ਫੀਲਡ ਵਿੱਚ ਵਾਪਸ ਜਾ ਸਕਦੇ ਜਿਹਦੇ ਵਿੱਚ ਉਹ ਪਿੱਛੇ ਬੈਕ ਹੋਮ ਕੰਮ ਕਰਦੇ ਸੀ।
ਆਖਰੀ ਦੋ ਸਵਾਲ, ਇੱਕ ਤਾਂ ਪਹਿਲੀ ਗੱਲ ਕਿ ਜੋ ਆਪਣਾ ਸੱਭਿਆਚਾਰ ਹੈ ਇੱਥੇ, ਪੰਜਾਬੀ ਕਮਿਊਨਿਟੀ ਹੈ ਇੱਥੇ ਵਸਣ ਦੇ ਨਾਲ, ਕਿਸ ਤਰ੍ਹਾਂ ਅਸੀਂ ਆਸਟ੍ਰੇਲੀਆ ਦੀ ਗਰੋਥ ਦੇ ਵਿੱਚ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦਾ ਸਾਡਾ ਭਾਈਚਾਰਾ?
ਅਸੀਂ ਤਾਂ ਬਹੁਤ ਪੰਜਾਬੀ ਲੋਕ ਜੇ ਮੈਂ ਗੱਲ ਕਰਾਂ ਤਾਂ ਬੜੇ ਮਿਹਨਤੀ ਲੋਕ ਨੇ, ਜਿੱਥੇ ਵੀ ਜਾਂਦੇ ਨੇ ਤਾਂ ਜੰਗਲ ਚ ਮੰਗਲ ਕਰਦੇ ਨੇ, ਤੇ ਆਲਰੇਡੀ ਵੀ ਆਰ ਬਹੁਤ ਜ਼ਿਆਦਾ ਕੰਟਰੀਬਿਊਟ ਕਰਦੇ ਪਏ ਆ ਇਹਨਾਂ ਦੀ ਇਕੋਨਮੀ ਚ। ਜਿੰਨਾ ਟਰਾਂਸਪੋਰਟ ਤੁਸੀਂ ਦੇਖ ਲਓ ਆਪਣੇ ਆ ਕੇ, ਦੇਸੀ ਭਾਈ ਆਪਣੇ ਜਿੰਨੇ ਵੀ ਪੰਜਾਬੀ ਨੇ ਆ ਕੇ ਸਾਂਭਦੇ ਨੇ, ਤੁਸੀਂ ਤੇ ਹੋਰ ਵੀ ਪ੍ਰੋਫੈਸ਼ਨ ਚ ਜਾ ਰਹੇ ਨੇ, ਸਾਇੰਟਿਸਟ ਨੇ ਆਪਣੇ ਬੱਚੇ ਟੀਚਿੰਗ ਵਿੱਚ ਜਾ ਰਹੇ ਨੇ, ਡਾਕਟਰਸ ਨੇ, ਤੁਸੀਂ ਜਿਹੜੇ ਵੀ ਫੀਲਡ ਦੇਖੋ, ਅਸੀਂ ਕਿਉਂਕਿ ਮਿਹਨਤੀ ਲੋਕ ਆ ਤੇ ਜਿੱਥੇ ਵੀ ਜਾਵਾਂਗੇ ਜ਼ਰੂਰ ਤਰੱਕੀ ਕਰਾਂਗੇ। ਪੋਲੀਟਿਕਸ 'ਚ ਵੀ ਆ ਰਹੇ ਨੇ ਜਿਹੜਾ ਕਿ ਬਹੁਤ ਜ਼ਰੂਰੀ ਹੈ, ਅਤੇ ਜਿਹੜੇ ਵੀ ਕੰਟਰੀ ਜਾਓ ਅਸੀਂ ਆਪਣਾ ਨੂੰ ਘਰ ਵਾਂਗੂ ਉਹਦੀ ਪੂਰੀ ਉਹਦੀ ਇਕੋਨਮੀ ਵੱਲ ਅਸੀਂ ਮੋਢੇ ਨਾਲ ਮੋਢਾ ਲੈ ਕੇ ਅਸੀਂ ਕੰਮ ਕਰਨ ਵਾਲੀ ਕਮਿਊਨਿਟੀ ਹਾਂ ਅਤੇ ਇੱਦਾਂ ਅੱਗੇ ਕਰਦੇ ਰਹਾਂਗੇ।
ਜਾਂਦੇ ਜਾਂਦੇ ਪੰਜਾਬੀ ਭਾਈਚਾਰੇ ਵਾਸਤੇ ਅਤੇ ਜਿਹੜੇ ਨਵੇਂ ਇਮੀਗ੍ਰੈਂਟਸ ਆਏ ਨੇ ਉਹਨਾਂ ਵਾਸਤੇ ਕੋਈ ਮੈਸੇਜ?
ਹਾਂਜੀ, ਸਭ ਤੋਂ ਪਹਿਲੀ ਗੱਲ ਮੈਂ ਇੱਕ ਕਹਿੰਦੀ ਹੁੰਦੀ ਹਾਂ ਕਿ ਕਦੀ ਵੀ ਆਪਣੇ ਆਪ ਨੂੰ ਇਹ ਫੀਲ ਨਹੀਂ ਕਰਨਾ ਕਿਸੇ ਕੰਟਰੀ 'ਚ ਆ ਕੇ ਕਿ ਅਸੀਂ ਇੱਥੇ ਬਰਡਨ ਆ। ਜੋ ਵੀ ਤੁਹਾਡੇ ਪਿੱਛੇ ਸੀ, ਤੁਹਾਡਾ ਬੈਕਗਰਾਊਂਡ ਸੀ, ਉਹਦਾ ਜ਼ਰੂਰੀ ਨਹੀਂ ਕਿ ਤੁਸੀਂ ਉਸ ਚੀਜ਼ 'ਚ ਇੱਕ ਔਖਾ ਆ ਕੰਮ ਮਿਲਣਾ, ਪਰ ਤੁਸੀਂ ਜੇ ਜ਼ਰੂਰ ਆਪਣੀ ਮਿਹਨਤ ਕਰੋ ਤਾਂ ਤੁਸੀਂ ਉਸੇ ਫੀਲਡ 'ਚ ਵਾਪਸ ਜਾ ਸਕਦੇ ਹੋ। ਸਭ ਤੋਂ ਪਹਿਲਾਂ ਜਿਹੜਾ ਇੱਕ ਬੰਦੇ ਨੂੰ ਕਹਿ ਦੇਣਾ ਕਿ ਜਾਂ ਸੋਚ ਲੈਣਾ ਕਿ ਮੈਂ ਡਾਕਟਰ ਸੀ, ਮੈਂ ਇੱਥੇ ਡਾਕਟਰ ਨਹੀਂ ਬਣ ਸਕਦਾ, ਬਹੁਤ ਔਖਾ ਆ, ਹੈ ਨਾ, ਇਹ ਸਭ ਤੋਂ ਪਹਿਲਾਂ ਜਿਹੜੀ ਹਾਰ ਮੰਨ ਲੈਣੀ ਨਾ, ਉਹ ਵਾਲੀ ਟੈਂਡੈਂਸੀ ਕੱਢ ਦਿਓ। ਠੀਕ ਹੈ, ਮਿਹਨਤ ਕਰੋ, ਉਸ ਆਪਣੇ ਗੋਲ ਵੱਲ ਵਧੋ। ਇਹ ਦੇਸ਼ 'ਚ ਤਾਂ ਘੱਟ ਕਰਪਸ਼ਨ ਹੈ, ਓਪਰਚੁਨਿਟੀ ਜ਼ਿਆਦਾ ਹੈ, ਤਾਂ ਤੁਸੀਂ ਜੋ ਵੀ ਚਾਹੋ ਅਚੀਵ ਕਰ ਸਕਦੇ ਹੋ। ਅਤੇ ਬਸ ਮੇਰਾ ਇਹੀ ਮੈਸੇਜ ਹੈ, ਜਸਟ ਯੂ ਨੋ, ਨੈਵਰ ਲੂਜ਼ ਦਾ ਹੋਪ ਅਤੇ ਵਰਕ ਟੂਵਰਡਸ ਇਟ।
ਠੀਕ ਹੈ, ਸਾਡੇ ਨਾਲ ਗੱਲ ਕਰਨ ਵਾਸਤੇ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਪ੍ਰੀਤ, ਮੈਨੂੰ ਇਨਵਾਈਟ ਕਰਨ ਵਾਸਤੇ ਅਤੇ ਵਿਚਾਰ ਸਾਂਝੇ ਕਰਨ ਵਾਸਤੇ। ਥੈਂਕ ਯੂ।
ਥੈਂਕ ਯੂ ਜੀ।
SBS, 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 SBS